SBS
Radio.
ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ ਰਾਹੀਂ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹਨ ਅਮਨ। ਉਹ ਆਪਣੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਨ। ਕੁਝ ਚਿਰ ਤੋਂ ਇੱਥੇ ਆਸਟ੍ਰੇਲੀਆ ਰਹਿ ਰਹੇ ਹਨ, ਸਟੂਡੈਂਟ ਵੀਜ਼ਾ ਤੇ ਪਹਿਲੇ ਆਏ ਸਨ, ਪਰ ਉਹਨਾਂ ਨਾਲ ਜੋ ਕੁਝ ਵਾਪਰਿਆ ਉਹ ਹੁਣ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਨ। ਅਮਨ, ਬੜਾ ਨਿੱਘਾ ਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਹਾਂਜੀ, ਥੈਂਕ ਯੂ ਮੈਮ।
ਦੱਸੋ ਜੀ, ਤੁਸੀਂ ਸਟੂਡੈਂਟ ਵੀਜ਼ਾ ਤੇ ਆਏ ਸੀ, ਕਿਹੜੇ ਸਨ ਤੇ ਕਿੱਥੇ?
ਹਾਂਜੀ, ਮੈਂ 2009 ਚ ਆਈ ਸੀਗੀ ਬ੍ਰਿਸਬਨ ਸੈਂਟਰਲ ਕਿਊਜ਼ਰਨ ਯੂਨੀਵਰਸਿਟੀ ਐਜ਼ ਏ ਮੈਂ ਸਟੱਡੀ ਲਿੱਤੀ ਸੀਗੀ ਮਾਸਟਰ ਇਨ ਇਨਫੋਰਮੇਸ਼ਨ ਸਿਸਟਮ, ਤੇ ਉਸ ਤੋਂ ਬਾਅਦ ਮੈਂ 2012 ਚ ਸਟੱਡੀ ਕੰਪਲੀਟ ਕੀਤੀ, ਤੇ ਮੈਨੂੰ ਉਦੋਂ TR ਲਈ 6C ਚਾਹੀਦੀ ਸੀਗੀ ਤੇ ਟਾਈਮ ਤੋਂ ਮੇਰੇ 6C ਚ ਨਹੀਂ ਆਏ, ਤੇ ਉਸ ਤੋਂ ਬਾਅਦ ਮੈਂ ਅਗੇਨ ਇੱਕ ਅਨਦਰ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀਗਾ, ਤੇ ਚਲੋ ਮੇਰਾ ਡਿਪਲੋਮਾ ਇਨ ਮੈਨੇਜਮੈਂਟ ਐਂਡ ਐਡਵਾਂਸ ਡਿਪਲੋਮਾ ਇਨ ਮੈਨੇਜਮੈਂਟ ਲਈ ਮੈਂ 1.5 ਈਅਰ ਦਾ ਵੀਜ਼ਾ ਅਪਲਾਈ ਕੀਤਾ ਸੀਗਾ, ਉਹ ਆ ਗਿਆ। ਉਸ ਤੋਂ ਬਾਅਦ ਹਾਂਜੀ ਮੇਰੇ 6C ਚ ਆ ਗਏ ਸੀਗੇ, ਤੇ ਮੈਂ ਟੈਂਪਰੇਰੀ ਰੈਜੀਡੈਂਸ ਲਈ ਅਪਲਾਈ ਕੀਤਾ, ਤੇ ਇਨ ਦਾ ਮੇਨ ਟਾਈਮ ਮੇਰੇ 7 ਨਹੀਂ ਆਏ ਤੇ ਪ੍ਰੋਫੈਸ਼ਨ ਈਅਰ ਵੀ ਨਹੀਂ ਕਰ ਸਕੀ ਕੁਛ ਫਾਈਨੈਂਸ਼ੀਅਲ ਕੰਡੀਸ਼ਨ ਕਰਕੇ, ਤੋ ਫਿਰ ਉਸ ਤੋਂ ਬਾਅਦ ਮੇਰੇ ਪੁਆਇੰਟ ਸਿਸਟਮ ਤੇ ਨਹੀਂ ਬੰਦ ਸੀ, ਤਾਂ ਅਗੇਨ ਮੈਂ ਇੱਕ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਟੈਂਪਰੇਰੀ ਰੈਜੀਡੈਂਸ ਤੋਂ ਬਾਅਦ।
ਉਹ ਸੀਗਾ 2015 ਵਿੱਚ?
ਹਾਂਜੀ, 2014 ਤੇ ਫਿਰ 15।
ਠੀਕ ਹੈ,
15 ਚ ਅਪਲਾਈ ਕੀਤਾ ਸੀਗਾ, ਤੇ ਹੁਣ 2017 ਮਾਰਚ ਦੇ ਵਿੱਚ ਮੇਰਾ ਵੀਜ਼ਾ ਐਕਸਪਾਇਰ ਹੋਇਆ ਸੀਗਾ ਸਟੂਡੈਂਟ ਵੀਜ਼ਾ, ਤੇ ਇਨ ਦਾ ਮੇਨ ਟਾਈਮ ਸਟੂਡੈਂਟ ਵੀਜ਼ੇ ਦੇ ਵਿੱਚ ਮੈਂ ਮਾਈਗ੍ਰੇਸ਼ਨ ਏਜੰਟ ਦੇ ਕੰਟੈਕਟ 'ਚ ਰਹੀ, ਤੇ ਉਹਨਾਂ ਨੂੰ ਕਿਹਾ ਕਿ ਅਗਰ ਕੋਈ PR ਲਈ ਪਾਥਵੇ ਹੈਗਾ ਕਿ ਮੈਂ ਕਿਵੇਂ ਅਪਲਾਈ ਕਰ ਸਕਦੀ ਹਾਂ, ਤੇ ਉਹਨਾਂ ਨੇ ਮੈਨੂੰ ਇਹ ਸੁਜੈਸਟ ਕੀਤਾ ਸੀਗਾ ਕਿ 6C 'ਚ ਹੈਗੇ ਤੇ ਤੁਸੀਂ RSNS ਅਪਲਾਈ ਕਰ ਸਕਦੇ ਹੋ। ਮੈਂ ਬੜੀਆਂ ਆਨਲਾਈਨ ਜੋਬਸ ਅਪਲਾਈ ਕੀਤੀਆਂ, ਪਰ ਮੈਨੂੰ ਕਿਤੇ ਜੈਨੂਅਨ ਬੰਦਾ ਨਹੀਂ ਮਿਲਿਆ, ਕਿਉਂਕਿ ਮੈਂ ਟਰੱਸਟ ਨਹੀਂ ਕਰਦੀ ਸੀਗੀ ਕਿਸੇ ਨੂੰ ਪੈਸੇ ਦੇ ਕੇ ਜਾਂ ਮਨੀ ਦੇ ਕੇ ਐਵੇਂ ਆਪਣਾ ਵੀਜ਼ਾ ਅੱਗੇ ਵਧਾਉਣਾ। ਤੇ ਉਸ ਤੋਂ ਬਾਅਦ ਕੀ ਹੋਇਆ, ਨਹੀਂ ਕੁਛ ਮਿਲਿਆ ਮੈਨੂੰ, ਤੇ ਉਹ ਮੈਨੂੰ ਕਹਿੰਦੇ ਬਿਜ਼ਨਸ ਸਟਾਰਟ ਕਰ ਲਓ, ਕਹਿੰਦੇ ਐਜ਼ ਏ ਰੈਸਟੋਰੈਂਟ ਮੈਨੇਜਰ ਤੁਸੀਂ ਪਾ ਸਕਦੇ ਹੋ, ਤੇ ਤੁਸੀਂ ਬਿਜ਼ਨਸ ਲੈ ਲਓ ਤੇ ਮੈਨੇਜਰ ਦਾ ਪਾ ਲਓ। ਮੈਨੂੰ ਰੈਸਟੋਰੈਂਟ ਬਾਰੇ ਕੋਈ ਨੌਲੇਜ ਨਹੀਂ ਸੀਗੀ, ਅਸੀਂ ਸਨਸ਼ਾਈਨ ਕੋਸਟ, ਗੋਲਡ ਕੋਸਟ, ਸੋਮਾ, ਐਵਰੀਵੇਅਰ, ਮਤਲਬ 250-300 ਕਿਲੋਮੀਟਰ ਬ੍ਰਿਸਬਨ ਤੋਂ ਹਟ ਕੇ ਰੀਜਨਲ 'ਚ ਬਿਜ਼ਨਸ ਦੇਖਣਗੇ, ਉੱਥੇ ਕਿਤੇ ਸਾਨੂੰ ਕੁਛ ਨਹੀਂ ਮਿਲਿਆ।
ਤੇ ਤੁਹਾਡੀ ਪੜ੍ਹਾਈ IT ਦੀ ਸੀ?
IT ਦੀ ਸੀਗੀ, ਉਸ ਤੋਂ ਬਾਅਦ ਡਿਪਲੋਮਾ ਐਂਡ ਐਡਵਾਂਸ ਡਿਪਲੋਮਾ ਮੈਨੇਜਮੈਂਟ ਵੀ ਕੀਤਾ ਸੀਗਾ ਮੈਂ।
ਸੋ ਤੁਹਾਨੂੰ ਸਲਾਹ ਦਿੱਤੀ ਗਈ ਕਿ ਤੁਸੀਂ ਰੈਸਟੋਰੈਂਟ ਖੋਲੋ,
ਰੈਸਟੋਰੈਂਟ ਐਜ਼ ਏ ਰੈਸਟੋਰੈਂਟ ਮੈਨੇਜਰ ਤੁਸੀਂ ਪਾ ਸਕਦੇ ਹੋ ਪਰਮਾਨੈਂਟ ਰੈਜ਼ੀਡੈਂਸ ਅਗਰ ਤੁਸੀਂ ਪਾਣੀ ਹੈ।
ਠੀਕ ਹੈ,
ਹਾਂਜੀ, ਕਿਉਂਕਿ IT 'ਚ ਜੋਬ ਲਈ ਮੈਂ ਅਪਲਾਈ ਕੀਤਾ ਪਰ ਮੈਨੂੰ ਕੁਛ ਰਿਸਪੌਂਸ ਨਹੀਂ ਮਿਲਿਆ, ਬਹੁਤ ਹਾਰਡ ਹੈ ਸੀਰੀਅਸ IT ਲਈ ਜੋਬ ਲੱਭਣਾ।
ਫਿਰ ਕੀ ਹੋਇਆ ਜੀ?
ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਕਿ ਮੇਰੇ ਕੋਲ ਇੱਕ ਕੰਪਨੀ ਰਜਿਸਟਰਡ ਹੈਗੀ ਆ, ਤੇ ਮੈਂ ਤੁਹਾਡੀ ਹੈਲਪ ਕਰ ਸਕਦਾ ਬਿਜ਼ਨਸ ਓਪਨ ਕਰਨ ਲਈ। ਉਸ ਟਾਈਮ ਮੈਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਕੀ ਬਿਜ਼ਨਸ ਹੋਏਗਾ, ਤੇ ਉਹ ਮੈਨੂੰ ਕਹਿੰਦੇ ਸੀਗੇ ਰੀਜਨਲ 'ਚ ਇੱਕ ਆਫਿਸ ਓਪਨ ਕਰਨਾ, ਤੇ ਤੁਸੀਂ ਉਹਨੂੰ ਰਨ ਕਰਨਾ, ਉਹਦਾ ਰੈਂਟ ਵੀ ਤੁਸੀਂ ਪੇ ਕਰਨਾ, GST ਵੀ ਐਜ਼ ਅ ਬਿਜ਼ਨਸ ਜਿਵੇਂ ਹੁੰਦਾ, ਤੇ ਉਹ ਤੁਸੀਂ ਹੀ ਕਰਨਾ। ਤੇ ਉਦੋਂ ਕਿਹਾ ਸੀਗਾ ਕਿ ਮੇਰੇ ਹਸਬੈਂਡ ਦਾ ਨਾਮ ਪਾਈ ਜਾਏਗਾ ਕਿ ਇਹ ਓਨਰ ਹੈ, ਵਟ ਐਵਰ ਜੋ ਵੀ ਹੈ। ਉਹ ਕਹਿੰਦੇ ਨਹੀਂ, ਤੁਹਾਡਾ ਦੋਨਾਂ ਦਾ ਨਾਮ ਹੀ ਪੈ ਸਕਦਾ, ਐਜ਼ ਇੱਕ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਬੰਦਾ ਹੋਣਾ ਚਾਹੀਦਾ। PR ਬੰਦੇ ਉਹਨਾਂ ਨੇ ਕਹਿੰਦੇ ਵੀ ਨਹੀਂ, ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਲਰੇਡੀ ਫੁੱਲ ਟਾਈਮ ਜੋਬਸ ਕਿਤੇ ਹੋਰ ਕਰ ਰਹੇ ਹਾਂ, ਤੇ ਅਸੀਂ ਬਿਜ਼ਨਸ ਨਹੀਂ ਕਰ, ਸਾਨੂੰ ਬਹੁਤ ਟੈਕਸ ਪੇ ਕਰਨਾ ਪੈਣਾ। ਤੇ ਉਸ ਤੋਂ ਬਾਅਦ ਅਸੀਂ, ਮੈਂ ਉਹਨਾਂ ਨੂੰ ਕਿਹਾ ਕਿ ਜਾ ਕੇ ਕਿ ਵੀ ਐਵੇਂ ਵੀ ਸਾਨੂੰ ਤਾਂ ਕੋਈ ਮਿਲ ਨਹੀਂ ਰਿਹਾ, ਕੋਈ ਹੋਰ ਰਸਤਾ ਦੱਸੋ ਤੁਸੀਂ ਵੀ ਅਸੀਂ PR ਅਪਲਾਈ ਕਰ ਸਕੀਏ, ਵੀ ਇਹ ਤਾਂ ਬਹੁਤ ਹਾਰਡ ਆ ਸਾਡੇ ਲਈ। ਤੇ ਉਹ ਕਹਿੰਦੇ ਵੀ ਮੈਂ ਕੋਈ ਸਿਟੀਜ਼ਨ ਬੰਦਾ, ਮੇਰਾ ਫਰੈਂਡ, ਕੋਈ ਤੁਹਾਡੀ ਹੈਲਪ ਕਰ ਦੇਗਾ, ਤੇ ਮੈਂ $5,000 ਲਵਾਂਗਾ ਤੁਹਾਨੂੰ।
$5,000 ਬਿਜ਼ਨਸ ਖੋਲਣ ਵਾਸਤੇ?
ਸਿਰਫ ਹੈਲਪ ਕਰ ਲਈ ਕਿ ਤੁਸੀਂ ਐਵੇਂ ਕਰ ਲਓ।
ਅੱਛਾ ਜੀ,
ਕਰਨਾ ਅਸੀਂ ਸੀਗਾ, ਜੋ ਵੀ ਕੀਤਾ ਖੁਦ ਹੀ ਕੀਤਾ, ਵਟ ਐਵਰ ਜੋ ਵੀ ਸੀਗਾ,
ਮਤਲਬ ਪੈਸੇ ਆਪ ਲਾਣੇ,
ਪੈਸੇ ਵੀ ਆਪ ਲਾਣੇ। ਹਾਂਜੀ, ਤੇ ਉਹਨਾਂ ਨੇ ਕੀ ਕੀਤਾ, ਮੈਨੂੰ ਕਹਿੰਦੇ ਕੋਈ ਬਿਜ਼ਨਸ ਦੇਖੋ ਤੁਸੀਂ, 1 ਸਕਿਓਰ ਮੀਟਰ ਦਾ ਆਫਿਸ ਦੇਖੋ ਕੋਈ ਮਿਲਦਾ ਤੁਹਾਨੂੰ। ਮੈਂ ਬੜਾ ਸਰਚ ਕੀਤਾ, ਰੀਅਲ ਸਟੇਟ ਨਾਲ ਕੰਟੈਕਟ ਕੀਤਾ, ਨਹੀਂ ਬਣਿਆ। ਫਿਰ ਉਹਨਾਂ ਨੇ ਇੱਕ ਦਿਨ ਮੈਨੂੰ ਕਾਲ ਆਈ ਕਿ ਮੈਂ ਦੇਖਿਆ ਆਫਿਸ, ਤੇ ਉਹਦੀ ਲੀਜ਼ ਸਾਈਨ ਕਰ ਦੇਣੀ ਆ, ਤੇ ਓਨਰ ਮੇਰੇ ਕੋਲ ਹੈਗਾ। ਮੈਨੇ ਮੈਂ ਉਹਨਾਂ ਨੂੰ ਪੁੱਛਿਆ ਓਨਰ ਕੌਣ, ਉਹ ਕਹਿੰਦੇ ਵੀ ਤੁਸੀਂ ਰਹਿਣ ਦਿਓ, ਮੇਰੀ ਹੈਡਕ ਹੈ, ਮੈਂ ਹੈਗਾ ਨਾ, ਮੇਰੇ ਤੇ ਟਰਸਟ ਕਰ ਦਿਓ ਤੁਸੀਂ, ਵੀ ਮੈਂ ਖੁਦ ਹੀ ਆਰਗੇਨਾਈਜ਼ ਕਰਾਂਗਾ ਸਭ ਕੁਝ, ਵੀ ਤੁਸੀਂ ਟੈਨਸ਼ਨ ਨਾ ਕਰੋ।
ਤੇ ਤੁਹਾਨੂੰ ਉਹਨਾਂ ਤੇ ਵਿਸ਼ਵਾਸ ਸੀ?
ਵਿਸ਼ਵਾਸ ਸੀ, ਹਾਂਜੀ, ਕਿਉਂਕਿ ਮੈਂ ਲਾਸਟ 3 ਈਅਰਸ ਤੋਂ ਉਹਨਾਂ ਤੋਂ ਹੀ ਆਪਣੇ ਫਾਈਲ ਦਾ ਜੋ ਵੀ ਸੀਗਾ ਉਹਨਾਂ ਤੋਂ ਹੀ ਕਰਦੀ ਸੀ।
ਠੀਕ ਹੈ,
ਟਰਸਟ ਬਣਿਆ ਹੁੰਦਾ, ਆਪਾਂ ਕਿਸੇ ਮਾਈਗ੍ਰੇਸ਼ਨ ਏਜੰਟ ਕੋਲ ਜਾਂਦੇ ਹਾਂ, ਕਿਸੇ ਕੰਪਨੀ ਕੋਲ ਜਾਂਦੇ ਹਾਂ। ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਮੇਰੇ ਹਸਬੈਂਡ ਕਹਿੰਦੇ ਕਿ ਆਪਾਂ ਅੱਜ ਜਾਣਾ ਹੈ, ਲੀਜ਼ ਦੇ ਪੇਪਰ ਸਾਈਨ ਕਰਕੇ ਆਉਣੇ ਨੇ ਉੱਥੇ, ਤੇ ਮੇਰੇ ਹਸਬੈਂਡ ਨਾਲ ਗਏ, ਤੇ ਉੱਥੇ ਕਹਿੰਦੇ ਵੀ ਮੈਂ ਦੇਖੋ ਰੋਜ਼ ਰੋਜ਼ ਤੋਂ ਰੈਂਟ ਨਹੀਂ ਮੰਗਣਾ ਹੈਗਾ, ਤੇ 1 ਈਅਰ ਦਾ ਰੈਂਟ ਮੈਨੂੰ ਦੋ ਮਰਜ਼ੀ ਪੇ ਕਰ ਦੇਣਾ ਨਾਲ ਹੀ। ਉਸ ਟਾਈਮ ਮੇਰੇ ਹਸਬੈਂਡ ਨੇ $8,500 ਉਹਨੂੰ ਦਿੱਤਾ, ਇਨਕਲੂਡਿੰਗ ਬੌਂਡ।
$8,500
ਲਿਖਿਆ ਹੋਇਆ, ਮਤਲਬ ਅਜੇ ਮੇਰੇ ਯਾਦ ਨਹੀਂ ਹੈਗਾ, ਪਰ ਮੈਂ ਪ੍ਰੋਪਰ ਸਾਰੀ ਲਿਸਟ ਬਣਾਈ ਹੋਈ ਹੈ ਕਿੰਨੇ ਕਿੰਨੇ ਪੈਸੇ ਦਿੱਤੇ। ਤੇ ਉਹ ਤੋਂ ਬਾਅਦ ਉਹ ਕਹਿੰਦੇ ਵੀ ਲੀਜ਼ ਸਾਈਨ ਹੋ ਗਈ ਆ ਤੇ ਹੁਣ ਅਮਨ ਤੁਸੀਂ ਐਵੇਂ ਕਰਨਾ, ਤੁਸੀਂ ਪੂਰਾ ਆਫਿਸ ਆਰਗੇਨਾਈਜ਼ ਕਰਨਾ, ਫਰਨੀਚਰ ਵਗੈਰਾ ਵਟਐਵਰ ਜੋ ਵੀ ਹੈਗਾ। ਤੇ ਅਸੀਂ ਗਏ, ਉਸ ਤੋਂ ਬਾਅਦ ਉਹਨਾਂ ਨੇ ਕੀਜ਼ ਸੀਗੀਆਂ ਉਹਨਾਂ ਦੇ ਆਫਿਸ ਤੇ ਡਿਲੀਵਰ ਹੋਈਆਂ, ਉਹਨਾਂ ਦੇ ਆਫਿਸ ਤੋਂ ਮੈਂ ਕੀਜ਼ ਪਿੱਕ ਕੀਤੀਆਂ। ਕੀਜ਼ ਪਿੱਕ ਕਰਨ ਤੋਂ ਬਾਅਦ ਆਫਿਸ ਗਏ, ਆਫਿਸ ਗੰਦਾ ਸੀਗਾ। ਮੈਂ ਇਹਨੂੰ ਰਿਟਰਨ 'ਚ ਟੈਕਸਟ ਮੈਸੇਜ ਕੀਤਾ ਕਿ ਆਫਿਸ ਗੰਦਾ, ਕਲੀਨਿੰਗ ਨਹੀਂ ਹੋਈ ਹੋਈ ਤੇ ਤੁਸੀਂ ਰੀਅਲ ਸਟੇਟ ਨੂੰ ਕਹੋ। ਤੇ ਉਹ ਜਿਹੜੀ ਰੀਅਲ ਸਟੇਟ ਨਾਲ ਕਨਵਰਸੇਸ਼ਨ ਉਹਨਾਂ ਦੀ ਹੋਈ ਆ, ਉਹਦੀ ਕਾਪੀ ਵੀ ਮੇਰੇ ਕੋਲ ਪਈ ਆ।
ਅੱਛਾ, ਜੋ ਏਜੰਟ ਨੇ, ਠੀਕ ਹੈ,
ਏਜੰਟ ਨੇ ਕੀਤੀ ਆ।
ਠੀਕ ਹੈ ਠੀਕ ਹੈ
ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੋਇਆ, ਮੈਂ ਚਲੋ ਉਹ ਕਲੀਨਰ ਆਇਆ ਕਿ ਚਲੋ ਖੁਦ ਹੀ ਕਰ ਲੈਣੇ, ਖੁਦ ਕੀਤਾ ਸਾਰਾ ਕੁਝ, ਆਫਿਸ ਸੈਟਅਪ ਕੀਤਾ, ਬਿਜ਼ਨਸ ਫਰਨੀਚਰ ਸਾਰਾ ਮੈਂ ਤੇ ਮੇਰੇ ਹਸਬੰਡ ਨੇ ਬਾਏ ਕੀਤਾ, ਐਵਰੀਥਿੰਗ ਮੈਂ ਉੱਥੇ ਜਾਣਾ ਸਟਾਰਟ ਕੀਤਾ। ਉਹ ਤੋਂ ਬਾਅਦ ਇਹ ਕਹਿੰਦੇ ਕਿ ਮੈਨੂੰ ਸਾਈਨੇਜ ਲਗਵਾਉਣੇ ਆ ਤੇ ਮੈਨੂੰ ਅਮਨ ਡੋਰਸ ਵਗੈਰਾ ਦੀਆਂ ਫੋਟੋ ਖਿੱਚ ਕੇ ਭੇਜਣਾ, ਆਰਡਰ ਕਰਨਾ ਤੇ ਤੁਸੀਂ ਆਰਗੇਨਾਈਜ਼ ਕਰਿਓ। ਫਿਰ
ਤੇ ਜਿਹੜਾ ਆਫਿਸ ਸੈਟਅਪ ਸੀ, ਕੀ ਬਿਜ਼ਨਸ ਸੀਗਾ ਇਹ?
ਇਹ ਸੀਗਾ ਜੀ ਇੱਕ ਜਿਵੇਂ ਡੋਮੈਸਟਿਕ ਸਟੂਡੈਂਟਸ ਲਈ ਕਾਲਜ ਓਪਨ ਕੀਤਾ ਸੀਗਾ।
ਓਹੋ, ਅੱਛਾ।
ਪ੍ਰੋਫੈਸ਼ਨਲੀ ਆਪਾਂ ਕਰਾਉਣਾ ਸੀਗਾ ਉਹਨਾਂ ਨੂੰ ਥੋੜੇ ਕੋਰਸ ਸ਼ਾਰਟ ਟਾਈਮ।
ਅੱਛਾ ਜੀ।
ਉਸ ਟਾਈਮ ਮੈਨੂੰ ਨਹੀਂ ਪਤਾ ਸੀਗਾ ਕਿ ਕਾਲਜ ਕਿਵੇਂ ਰਨ ਕਰੀਏ, ਕਿਉਂਕਿ ਉਹ ਮਾਈਗ੍ਰੇਸ਼ਨ ਏਜੰਟ ਹੈ, ਉਹਦਾ ਆਪਣਾ ਇੱਕ ਹੋਰ ਕਾਲਜ ਵੀ ਹੈਗਾ। ਤੇ ਉਸ ਤੋਂ ਬਾਅਦ ਉਹਨੇ ਇੱਕ ਕੁੜੀ ਸੀਗੀ ਉਹਦੇ ਕਾਲਜ 'ਚ ਪੜ੍ਹਦੀ, ਉਹਦੇ ਲਈ ਵੀ ਉਹਨੇ ਇੱਕ ਕਾਲਜ ਸੈਟਅਪ ਕੀਤਾ। ਤੇ ਇਹ ਚੀਜ਼ਾਂ ਮੈਨੂੰ ਐਂਡ ਆਫ ਦਾ ਈਅਰ ਉਦੋਂ ਪਤਾ ਲੱਗੀਆਂ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਕਾਲਜ ਦਾ ਈਮੇਲ ਆਈਡੀ ਹੈ ਤੁਸੀਂ ਮੇਰੇ ਨਾਂ ਤੇ ਯੂਜ਼ ਕਰਦੇ ਹੋ ਤਾਂ ਮੈਨੂੰ ਉਹਦਾ ਪਾਸਵਰਡ ਪਤਾ ਹੋਣਾ ਚਾਹੀਦਾ। ਉਹਨਾਂ ਨੇ ਮੈਨੂੰ ਪਹਿਲਾਂ ਪਾਸਵਰਡ ਨਹੀਂ ਦਿੱਤਾ, ਕੋਈ ਮੇਰੇ ਕੋਲ ਅਕਾਊਂਟ ਡਿਟੇਲ ਨਹੀਂ ਸੀਗੀ, ਮੈਨੂੰ ਨਹੀਂ ਪਤਾ ਸੀਗਾ ਕਿ ਕੀ ਕਰ ਰਹੇ, ਅਕਾਊਂਟ ਓਪਨ ਹੋਇਆ ਨਹੀਂ ਹੋਇਆ, ਵਟਐਵਰ ਜੋ ਵੀ ਹੈਗਾ, ਕਿਉਂਕਿ ਆਪਾਂ ਕੈਸ਼ ਹੈਂਡ ਉਹਨੂੰ ਦਿੱਤਾ ਸੀਗਾ। ਤੇ 2000 ਸਤੰਬਰ ਤੋਂ ਸਾਡੇ ਤੋਂ ਟੈਕਸ ਭਰਾਇਆ।
ਅੱਛਾ,
ਭਰਾ ਕੇ ਤੇ 2016 ਮਈ 'ਚ ਜਾ ਕੇ ਫਾਈਲ ਲਗਵਾਈ।
ਸੋ ਕਾਗਜ਼ਾਂ ਵਿੱਚ ਤੁਸੀਂ ਕਾਲਜ ਦੇ ਓਨਰ ਨਹੀਂ ਸੋ, ਭਾਵੇਂ ਕਿ ਤੁਸੀਂ ਸੈਟਅਪ ਕੀਤਾ, ਤੁਸੀਂ
ਕੀਤਾ ਸੀ।
ਅੱਛਾ, ਤੇ ਕੀ ਉਸ ਵਿੱਚ ਬਕਾਇਦਾ ਸਟੂਡੈਂਟਸ ਪੜ੍ਹ ਰਹੇ ਸਨ ਜਾਂ ਕੀ ਸੀਗਾ?
ਕੋਈ ਸਟੂਡੈਂਟ ਨਹੀਂ ਆਇਆ, ਬੜੀ ਮਾਰਕੀਟਿੰਗ ਕੀਤੀ ਮੈਂ, ਕਾਰਡ ਕੁਡ ਵੀ ਦੇ ਕੇ ਆਈ, ਸਾਰੀ ਮਾਰਕੀਟਿੰਗ ਕੀਤੀ ਮੈਂ ਜਾ ਕੇ ਕਿ ਚਲੋ ਕੋਈ ਸਟੂਡੈਂਟ ਆਵੇ, ਕੁਛ ਨਹੀਂ ਆਇਆ ਉੱਥੇ। ਤੇ ਉਸ ਟਾਈਮ ਮਾਈਂਡ 'ਚ ਇਹ ਨਹੀਂ ਸੀਗਾ ਕਿ ਬੰਦਾ ਮੇਰੇ ਨਾਲ ਗੇਮ ਖੇਡ ਰਿਹਾ, ਉਹਨੂੰ ਪਤਾ ਸੀਗਾ ਕਿ ਫਾਈਲ ਅਜੇ ਓਪਨ ਨਹੀਂ ਹੋਣੀ, ਇਹਨਾਂ ਨੂੰ ਕਹਿਣਾ ਫਾਈਲ ਨਹੀਂ ਪਾਈ, 6-8 ਮਹੀਨੇ ਤੋਂ ਫਾਈਲ ਹੀ ਨਹੀਂ ਪਾਈ। ਤੇ ਉਹਦੇ ਇਨ ਬਿਟਵੀਨ ਇਹਨਾਂ ਨੇ ਕੀ ਕੀਤਾ, ਤੇ ਮੈਨੂੰ ਕਹਿੰਦੇ ਕਿ ਅਮਨ ਤੇਰੀ ਕੁਆਲੀਫਿਕੇਸ਼ਨ ਵਧੀਆ, ਤੂੰ ਟ੍ਰੇਨਰ ਐਂਡ ਅਸੈਸਰ ਦਾ ਸਰਟੀਫਿਕੇਟ 4 ਲੈ ਲਾ, ਤੇ ਮੇਰਾ ਬ੍ਰਿਸਬਨ 'ਚ ਕਾਲਜ ਆ, ਜੇ ਤੂੰ ਉੱਥੇ ਥੋੜ੍ਹੇ ਦੇਰ ਟ੍ਰੇਨਿੰਗ ਕਰਨੀ ਚਾਹੇਂਗੀ ਤਾਂ ਤੂੰ ਕਰ ਲਈ। ਚਲੋ, ਮੈਨੂੰ ਇਹ ਸੀਗਾ ਵੀ ਚਲੋ ਕੁਛ ਸਿੱਖਣ ਨੂੰ ਮਿਲਦਾ, ਮੈਂ ਉਹ ਕੋਰਸ ਵੀ ਕੰਪਲੀਟ ਕੀਤਾ, ਮੈਂ ਇਹਨਾਂ ਦੇ ਕਾਲਜ ਗਈ, ਮੈਂ ਇਹਨਾਂ ਦੇ ਕਾਲਜ ਮੈਨੂੰ 1 ਦਿਨ ਬੁਲਾਉਂਦੇ ਹੁੰਦੇ ਸੀਗੇ ਇਹ ਜਸਟ। ਉਹਦੇ ਵਿੱਚ ਮੈਂ ਕੀ ਕਰਦੀ ਹੁੰਦੀ ਸੀਗੀ, ਅਸੈਸਮੈਂਟ ਸੋਲਵ ਆਊਟ ਕਰਨੀ ਆ, ਟਾਈਮ ਟੇਬਲਸ ਬਣਾਉਣੇ ਤੇ ਕਾਲਜ ਦਾ ਕੰਮ ਸਿੱਖਣਾ ਸਾਰਾ ਕੁਛ, ਕਿਵੇਂ ਕੀ ਕਰਦੇ ਨੇ, ਕੀ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ, ਕਿ ਹੁੰਦਾ ਕੀ ਆ ਪ੍ਰੋਪਰ ਕਾਲਜ।
ਸੋ ਉਸ ਤੋਂ ਬਾਅਦ ਹੋਇਆ ਕੀ? ਹੁਣ ਦੇਖੋ ਆਪਣੇ ਵੱਲੋਂ ਕਾਲਜ ਖੁੱਲਿਆ ਹੋਇਆ, ਤੁਹਾਡੇ ਨਾਮ ਤੇ ਨਹੀਂ ਹੈ, ਸਟੂਡੈਂਟ ਵੀ ਕੋਈ ਨਹੀਂ ਆਏ, ਫਿਰ ਕੀ ਹੋਇਆ? ਤੁਹਾਡੀ ਫਾਈਲ ਖੁੱਲੀ?
ਨਹੀਂ, ਫਾਈਲ ਨਹੀਂ ਖੁੱਲੀ ਹੈਗੀ, ਫਾਈਲ ਹੁਣ ਅਕਤੂਬਰ 'ਚ ਆ ਕੇ ਖੁੱਲੀ ਸੀਗੀ। ਤੇ ਇਹਨਾਂ ਨੇ ਕੀ ਕੀਤਾ, ਫਿਰ ਜਦੋਂ ਮੇਰਾ ਵੀਜ਼ਾ ਫਿਨਿਸ਼ ਹੋ ਗਿਆ ਮਾਰਚ ਤੱਕ, ਉਦੋਂ ਤੱਕ ਟੈਕਸ ਵਗੈਰਾ, ਰੈਂਟ, ਐਵਰੀਥਿੰਗ ਜੋ ਵੀ ਸੀਗਾ ਉਹ ਸਭ ਤੋਂ ਕਰਵਾਉਂਦੇ ਰਹੇ। ਜਦੋਂ ਮੇਰਾ ਮਾਰਚ 'ਚ ਆ ਕੇ ਵੀਜ਼ਾ ਫਿਨਿਸ਼ ਹੋ ਗਿਆ ਤੇ ਮੈਂ ਬ੍ਰਿਜਿੰਗ ਵੀਜ਼ਾ ਤੇ ਹੋ ਗਈ ਨਾ, ਉਸ ਟਾਈਮ ਉਹ ਬੰਦੇ ਦੀ ਨੇਚਰ ਜਿਵੇਂ ਸੀਗੀ ਜੋ ਸੀਗਾ ਉਹ ਟੋਟਲੀ ਚੇਂਜ ਹੋ ਗਿਆ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੂੰ ਬ੍ਰਿਜਿੰਗ ਵੀਜ਼ੇ ਤੇ ਆ ਤੇ ਹੁਣ ਨਾ ਅਸੀਂ ਕਾਲਜ ਅਟੈਂਡ ਕਰਨਾ ਤੇ ਮੈਂ ਇੰਟਰਨੈਸ਼ਨਲ ਸਟੂਡੈਂਟ ਲਈ ਕਰਾਈ ਕੋਰਸ ਕਰਵਾਉਣੇ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਭਾਜੀ ਅਸੀਂ ਬਹੁਤ ਪੈਸੇ ਸਪੈਂਡ ਕਰ ਚੁੱਕੇ ਹਾਂ ਤੇ ਮੇਰੇ ਕੋਲ ਹੁਣ ਪੈਸਾ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਵੱਡੀ ਬਿਲਡਿੰਗ ਲੈਣੀ ਹੈ। ਕਹਿੰਦੇ ਨਹੀਂ, ਉਹ ਮੇਰਾ ਕੰਮ ਹੈ, ਮੈਂ ਆਪ ਹੀ ਕਰੂੰਗਾ ਜੋ ਕਰਨਾ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਤੇ ਇਹਨਾਂ ਨੇ ਕੀ ਕੀਤਾ, ਇੱਕ ਪ੍ਰੋਪਰ ਵੱਡੀ ਬਿਲਡਿੰਗ ਲੈ ਲਈ ਜਿਹਦਾ $3400 ਪਰ ਮੰਥ ਰੈਂਟ ਸੀਗਾ ਤੇ ਬਾਕੀ ਤੇ ਐਕਸਪੈਂਸਿਵ ਹੋਰ ਪੈਂਦੇ ਸੀਗੇ ਜੋ $1700 $1800।
ਅਮਨ ਇੱਕ ਮਿੰਟ ਰੋਕਾਂਗੀ, ਤੁਹਾਡੇ ਦਿਮਾਗ ਵਿੱਚ ਇਹ ਸੀ ਕਿ ਕਾਲਜ ਖੋਲ ਕੇ ਚਲਾ ਕੇ ਤੁਹਾਡਾ ਵੀਜ਼ਾ ਇੱਥੇ ਪੱਕਾ ਹੋ ਜਾਏਗਾ, ਕਿਉਂ ਤੁਸੀਂ ਇਹ ਕਰ ਰਹੇ ਸੋ?
ਮੇਰੇ ਮਾਈਂਡ ਚ ਇਹ ਨੀ ਸੀਗਾ ਵੀਜ਼ਾ, ਮੈਨੂੰ ਇਹ ਸੀਗਾ ਕਿ ਜੈਨੂਅਨ ਬਿਜ਼ਨਸ ਆ ਤੇ ਬਿਜ਼ਨਸ ਅਸੀਂ ਰਨ ਕਰ ਰਹੇ ਹਾਂ, ਇਹ ਚੀਜ਼ ਸੀਗੀ ਮਾਈਂਡ ਚ। ਮੈਨੂੰ ਨੀ ਪਤਾ ਸੀਗਾ ਕਿ ਇਹ ਚੀਜ਼ ਜਸਟ ਉਹ ਬੰਦੇ ਨੇ ਸਕੀਮ ਲਗਾਈ ਹੈ ਜਾਂ ਜੋ ਵੀ ਕੀਤਾ, ਕੁਛ ਵੀ ਨੀ ਪਤਾ ਸੀਗਾ, ਕਿਉਂਕਿ ਨਾ ਤਾਂ ਮੇਰੇ ਕੋਲ ਈਮੇਲ ਸੀਗਾ, ਨਾ ਮੇਰੇ ਕੋਲ ਬੈਂਕ ਅਕਾਊਂਟ ਸੀਗਾ, ਨਾ ਮੇਰੇ ਕੋਲ ਕੋਈ ਡਾਕੂਮੈਂਟ ਸੀਗਾ ਕਾਲਜ ਦਾ ਕਿ ਓਨਰ ਕੌਣ ਹੈ, ਓਨਰ ਦਾ ਵੀ ਨੀ ਮੈਨੂੰ ਪਤਾ ਸੀਗਾ ਕਿ ਓਨਰ ਹੈਗਾ ਕੌਣ।
ਪਰ ਫਿਰ ਵੀ ਤੁਸੀਂ ਕਿੰਨੇ ਕੋ ਪੈਸੇ ਲਗਾਏ ਚਲਾਣ?
ਮੈਂ ਤੁਹਾਨੂੰ ਦੱਸਦੀ ਜੀ, $60,000 ਲੱਗ ਚੁੱਕੇ ਆ
ਕਾਲਜ ਖੋਲਣ ਤੇ ਚਲਾਣ ਚ, ਤੇ ਜਿਹੜੇ ਲੀਜ਼
ਬੌਂਡ ਹਾਂਜੀ, GST ਭਰਨ ਨੂੰ ਹੋ ਗਿਆ, ਵਟਐਵਰ ਜੋ ਵੀ ਖਰਚਾ ਸੀਗਾ
ਜੀ ਜੀ,
ਫਰਨੀਚਰ ਤੋਂ ਲੈ ਕੇ।
ਹਾਂਜੀ, ਫਿਰ ਬ੍ਰਿਜਿੰਗ ਵੀਜ਼ਾ ਤੇ ਆ ਗਏ ਤੇ ਕਹਰੇ ਵਤੀਰਾ ਬਦਲ ਗਿਆ।
ਹਾਂਜੀ ਹਾਂਜੀ, ਵਤੀਰਾ ਬਦਲ, ਉਹ ਕਹਿੰਦੇ ਜੀ ਮੈਂ ਕਰਾਈ ਕੋਰਸ ਪਾਣਾ ਇਹ ਉਹ, ਮੈਂ ਕਿਹਾ ਦੇਖੋ ਜੀ ਅਸੀਂ ਨਹੀਂ ਕੁਝ ਵੀ ਕਰ ਸਕਦੇ। ਤੇ ਫਿਰ ਉਹ ਤੋਂ ਬਾਅਦ ਮੈਨੂੰ ਕਹਿੰਦੇ ਤੁਸੀਂ ਆਪਣਾ ਓਨਰ ਲੱਭੋ, ਡਾਇਰੈਕਟਰ ਲੱਭੋ, ਮੈਂ ਨਹੀਂ ਕੁਝ ਕਰਨਾ। ਜੇ ਡਾਇਰੈਕਟਰ ਚੇਂਜ ਹੁੰਦਾ, ਜੇ ਕੰਪਨੀ 'ਚ ਕੁਝ ਚੇਂਜਸ ਹੁੰਦੀਆਂ, ਥੋੜੀ ਫਾਈਲ ਚੱਕ ਕੇ ਇਮੀਗ੍ਰੇਸ਼ਨ ਨੇ ਬਾਹਰ ਮਾਰਨੀ। ਮੈਂ ਕਿਹਾ ਵੀ ਤੁਸੀਂ ਇਹ ਗੱਲ ਸਾਨੂੰ ਪਹਿਲਾਂ ਕਿਉਂ ਨਹੀਂ ਕਹੀ ਹੈਗੀ ਵੀ ਐਵੇਂ ਪ੍ਰੋਬਲਮਸ ਆਉਣੀਆਂ, ਆਪਾਂ ਲਾਉਣੀ ਨਹੀਂ ਸੀਗੀ ਫਾਈਲ, ਲੋੜ ਹੀ ਨਹੀਂ ਸੀਗੀ ਲਾਉਣ ਦੀ, ਤੇ ਨਾ ਬਿਜ਼ਨਸ 'ਚ ਪੰਗਾ ਲੈਣ ਦੀ ਲੋੜ ਸੀਗੀ। ਤੁਸੀਂ ਗਾਈਡ ਕੀਤਾ ਜਿਵੇਂ ਕਿ ਤੇ ਆਡਿਟ ਆਉਂਦਾ ਹੁੰਦਾ। ਮੇਨ ਗੱਲ ਇਹ ਸੀਗੀ ਕਿ ਮੈਨੂੰ ਕੁਛ ਵੀ ਨੋਲੇਜ ਨਹੀਂ ਸੀਗੀ, ਮੈਂ ਪਤਾ ਨਹੀਂ ਕਿਉਂ ਉਹਦੇ ਪਿੱਛੇ ਲੱਗ ਗਈ।
ਸੋ ਹੁਣ ਹਾਲਾਤ ਕੀ ਹਨ ਜੀ?
ਜੀ ਹੁਣ ਇਹ ਸੀਗਾ ਕਿ ਉਸ ਤੋਂ ਬਾਅਦ ਕਰਾਈ ਕੋਰਸ ਰਜਿਸਟਰ ਹੋਇਆ, ਆਡਿਟ ਹੋਇਆ, ਤੇ ਉਹਨਾਂ ਨੇ ਕੋਈ ਨੀਤਲ ਦਾ ਫ੍ਰੈਂਡ ਸੀਗਾ ਕੰਸਲਟੈਂਟ, ਉਹ ਆਇਆ, ਉਹਨਾਂ ਨੇ ਮੈਨੂੰ ਪ੍ਰਿਪੇਅਰ ਕਰਾਇਆ ਕਿ ਐਵੇਂ ਆਡਿਟ ਹੁੰਦਾ, ਇਹ ਹੁੰਦਾ। ਤੇ ਆਡਿਟ ਤੋਂ ਪਹਿਲਾਂ ਮੈਨੂੰ ਕਹਿੰਦੇ ਕਿ ਕੰਪਨੀ ਦੇ ਅਕਾਊਂਟ 'ਚ ਤੁਸੀਂ $25,000-30,000 ਪਾਓ, ਕਿ ਕਿਉਂਕਿ ਕੰਪਨੀ ਦਾ ਫਾਈਨੈਂਸ਼ੀਅਲ ਦਿਖਾਉਣਾ ਹੈ ਕਿ ਇਹਦੇ ਕੋਲ ਪੈਸਾ ਹੋਏਗਾ ਤੇ ਕਾਲਜ ਰਨ ਕਰ ਸਕਦੇ। ਉਸ ਤੋਂ ਮੈਨੂੰ ਨਾ ਸ਼ਾਮ ਨੂੰ ਮੈਨੂੰ ਫੋਨ ਆਇਆ ਤੇ ਮੈਨੂੰ ਕਹਿੰਦੇ ਤੁਹਾਨੂੰ ਹਾਫ ਰੈਂਟ ਵੀ ਦੇਣਾ ਪੈਣਾ। ਮੈਂ ਕਿਹਾ ਦੇਖੋ ਜੀ, ਆਪਾਂ ਰੈਂਟ ਨਹੀਂ ਦੇ ਸਕਦੇ, ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ, ਕੰਪਨੀ ਰੱਖਣੀ ਆ ਰੱਖੋ, ਨਹੀਂ ਦਫ਼ਾ ਕਰਨੀ ਆ ਦਫ਼ਾ ਕਰੋ, ਸਾਨੂੰ ਲੋੜ ਨਹੀਂ ਹੈਗੀ ਕੰਪਨੀ ਦੀ, ਮੈਂ ਇੰਡੀਆ ਵਾਪਸ ਜਾਣ ਲਈ ਤਿਆਰ ਹਾਂ। ਅਜੋ ਵੀਜ਼ਾ ਫਾਈਲ ਕੁਛ ਵੀ ਓਪਨ ਨਹੀਂ ਹੋਇਆ ਸੀਗਾ, ਕੁਛ ਵੀ ਨਹੀਂ ਸੀਗਾ
ਜੀ।
ਤੇ ਉਹ ਬੰਦੇ ਨੇ ਮਤਲਬ ਜਿਵੇਂ ਹੁੰਦਾ ਵੀ ਪ੍ਰੈਸ਼ਰਾਈਜ਼ ਕਰਨਾ ਬਾਰ ਬਾਰ, ਬੜੀ ਰੂੜਲੀ ਗੱਲ ਕਰਨੀ, ਇਹ ਨਹੀਂ ਕੀਤਾ, ਆਹ ਨਹੀਂ ਕਿਰਿਆ, ਤੁਸੀਂ ਇਹ ਨਹੀਂ ਕਰਦੇ, ਤੁਸੀਂ ਉਹ ਨਹੀਂ ਕਰਦੇ, ਐਵੇਂ ਕਰ ਕਰਕੇ ਗੱਲ ਕਰਨੀ ਐਵਰੀ ਟਾਈਮ। ਤੇ ਲਾਸਟ 10 ਅਕਤੂਬਰ ਨੂੰ ਆ ਕੇ ਜਿਹੜਾ ਸੀਗਾ ਕੰਪਨੀ ਦੀ ਨੋਮੀਨੇਸ਼ਨ ਰਿਫਿਊਜ਼ਲ ਆ ਗਈ, ਵੀਜ਼ਾ ਰਿਫਿਊਜ਼ਲ ਕੁਛ ਨਹੀਂ ਆਇਆ, ਕੰਪਨੀ ਦੀ ਨੋਮੀਨੇਸ਼ਨ ਰਿਫਿਊਜ਼ਲ ਆ ਗਈ ਕਿ ਤੁਹਾਡੇ ਕੋਲ ਇੰਨੇ ਫੰਡ ਨਹੀਂ ਹੈਗੇ ਤੇ ਤੁਸੀਂ ਇੱਕ ਬੰਦੇ ਨੂੰ ਸਪੋਂਸਰ ਕਰ ਸਕਦੇ ਹੋ। ਉਦੋਂ 10 ਅਕਤੂਬਰ ਨੂੰ ਇਹ ਗੱਲ ਹੋਈ ਤੇ 11 ਨੂੰ ਅਸੀਂ ਇਹਦੇ ਆਫਿਸ ਗਏ ਤੇ ਅਸੀਂ ਕਿਹਾ ਜੀ ਹੁਣ ਕਰਨਾ ਕੀ ਆ, ਤੇ ਸਾਨੂੰ ਕਹਿੰਦੇ ਜੀ ਇਹ ਹੁਣ ਕਾਲਜ ਉੱਥੇ ਆ ਤੇ ਤੁਹਾਨੂੰ ਹੁਣ ਜਿਹੜਾ ਤੁਸੀਂ ਜਾ ਕੇ ਅਪੀਲ ਪਾਉਣੀ ਹੈ, ਤੁਹਾਨੂੰ ਰਨ ਕਰਨਾ ਪੈਣਾ, ਤੇ ਅਮਨ ਤੁਹਾਨੂੰ ਉੱਥੇ ਜਾ ਕੇ ਰਹਿਣਾ ਪੈਣਾ, ਤੁਸੀਂ ਖਰਚਾ ਚਲਾਓ, ਮਾਰਕੀਟਿੰਗ ਚਲਾਓ, ਸਟੂਡੈਂਟ ਲੈ ਕੇ ਆਓ, ਜੇ ਕਾਲਜ ਚੱਲਦਾ ਤਾਂ ਮੈਂ ਤੁਹਾਨੂੰ ਪੇ ਕਰਾਂਗਾ, ਅਦਰਵਾਈਜ਼ ਨਾਟ। ਤੇ ਮੇਰੇ ਹਸਬੈਂਡ ਸੀਗੇ, ਮੇਰੇ ਹਸਬੈਂਡ ਕਹਿੰਦੇ ਵੀ ਪੇ ਦਾ ਕੀ ਮਤਲਬ ਬਣਦਾ, ਵੀ ਅਸੀਂ ਸਾਰਾ ਪੈਸਾ ਸਪੈਂਡ ਕੀਤਾ, ਤੁਸੀਂ ਐਵੇਂ ਕਰੋ ਵੀ ਜਿਹੜਾ ਕੋਈ ਵੀ ਹੈਗਾ ਤੁਸੀਂ ਮੇਰੇ ਨਾਂ ਤੇ ਚਲਾਓ, ਮੈਂ ਇੱਕ ਪ੍ਰੋਪਰ ਵੇ ਨਾਲ ਚਲਾਊਂਗਾ, ਚਾਹੇ ਮੈਂ ਉਹਨੂੰ ਸੇਲ ਕਰ ਦਵਾਂ, ਵਟ ਐਵਰ ਜੋ ਵੀ ਹੋਊਗਾ ਉਹ ਅਸੀਂ ਡਿਸੀਜਨ ਲੈ ਲਾਂਗੇ ਐਂਡ 'ਚ। ਤੇ ਉਹ ਬੰਦਾ ਕਹਿੰਦਾ ਹਾਂਜੀ ਇਹ ਤੁਹਾਡਾ ਕਿਵੇਂ ਹੋ ਗਿਆ, ਇਹ $3,00,000 ਦਾ ਆਰਟੀਓ ਨੰਬਰ ਹੈ ਤੇ ਮੈਂ ਦਵਾਈ ਤੇਰੇ ਨਾਂ ਕਿਵੇਂ ਕਰਾ ਦਾਂ।
ਹੁਣ ਤੁਹਾਨੂੰ ਲੱਗਿਆ ਕਿ ਖੇਡ ਬਣੀ ਹੋਈ ਹੈ, ਤੁਹਾਡੇ ਤੋਂ ਪੈਸੇ ਲਗਵਾਏ ਜਾ ਰਹੇ ਨੇ।
ਫ੍ਰੀਜ਼ਿੰਗ ਵੀਜ਼ਾ ਸਟਾਰਟ ਹੋਇਆ ਉਦੋਂ ਤੋਂ ਹੀ ਪਤਾ ਲੱਗ ਗਿਆ ਸੀਗਾ ਮੈਨੂੰ ਮਾਰਚ ਤੋਂ, ਪਰ ਇੱਕ ਹੁੰਦਾ ਨਾ ਕਿ ਮੇਰਾ ਹੁਣ ਵੀਜ਼ਾ ਲੱਗਿਆ ਹੋਇਆ ਸੀਗਾ, ਮੇਰੇ ਕੋਲ ਵੀਜ਼ਾ ਨਹੀਂ ਸੀਗਾ, ਮੇਰੀ ਬੇਟੀ ਸਕੂਲ ਜਾਂਦੀ ਸੀਗੀ ਕਿ ਹੁਣ ਕਰਨਾ ਕੀ ਹੈ, ਚਲੋ ਦੇਖਦੇ ਹਾਂ ਫਾਈਲ ਆਉਂਦੀ ਆ ਨਹੀਂ ਆਉਂਦੀ, ਬਟ ਐਵਰ ਜੋ ਵੀ ਹੈਗਾ।
ਤੇ ਹੁਣ ਅਮਨ ਤੁਹਾਡਾ ਵੀਜ਼ਾ ਹੁਣ ਖਤਮ ਹੋ ਗਿਆ, ਕੀ ਸਿਚੁਏਸ਼ਨ?
ਮੇਰਾ ਨਾ ਇਹਨਾਂ ਨੇ ਹੁਣ ਜਿਵੇਂ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ AAT ਪਾ ਦਿਓ, ਠੀਕ ਹੈ ਨਾ, ਕਿ ਸਾਨੂੰ ਟਾਈਮ ਮਿਲ ਜਾਏਗਾ, ਮੈਂ ਇਨ ਬਿਟਵੀਨ ਕੋਈ ਹੋਰ ਵੀਜ਼ਾ ਦੇਖਦੀ ਹਾਂ, ਅਗਰ ਮੇਰਾ ਕੋਈ ਪੁਆਇੰਟ ਸਿਸਟਮ ਤੇ ਬਣਦਾ ਮੈਂ ਪ੍ਰੋਫੈਸ਼ਨਲੀ ਸਟਾਰਟ ਕਰ ਲਾਂ ਜੋ ਵੀ ਹੈ। ਤੇ ਉਹ ਬੰਦੇ ਨੇ ਮੈਨੂੰ ਰਾਹ ਨਹੀਂ ਦਿੱਤਾ ਹੈਗਾ, ਕਹਿੰਦਾ ਕਿ ਜਦੋਂ ਅਸੀਂ ਆਫਿਸ 'ਚ ਗਏ ਨਾ, ਆਫਿਸ 'ਚ ਜਾਂਦੀ ਸਾਰ ਮੈਨੂੰ ਉਹਨੇ ਜਦੋਂ ਕਿਹਾ ਕਿ ਤੁਸੀਂ ਇੰਡੀਆ ਜਾਓਗੇ ਨਾ, ਉਦੋਂ ਬਹਿ ਕੇ ਹਿਸਾਬ ਕਰ ਲਾਂਗੇ ਤੁਹਾਡੀਆਂ। ਅਸੀਂ ਦੋਨਾਂ ਨੇ ਚੁੱਪ ਚਾਪ ਸੁਣਿਆ, ਸੁਣ ਕੇ ਘਰੇ ਆ ਗਏ। ਉਸ ਤੋਂ ਬਾਅਦ ਫਿਰ ਅਸੀਂ ਇੱਕ ਦੋ ਵਕੀਲ ਕੋਲੇ ਗਏ, ਉਹ ਕਹਿੰਦੇ ਤੁਸੀਂ ਓਨਰ ਨਾਲ ਗੱਲ ਕਰੋ, ਬੇਸਿਕ ਸਾਰਾ ਕੁਛ ਉਹਦੇ ਹੱਥ 'ਚ ਆ, ਪਰ ਜਿਹਦੇ ਨਾਂ ਕੰਪਨੀ ਹੈਗੀ ਤੁਸੀਂ ਪਹਿਲਾਂ ਉਹਦੇ ਨੂੰ ਰਿਕੁਐਸਟ ਕਰੋ ਕਿ ਐਵੇਂ ਸਿਚੁਏਸ਼ਨ ਆ। ਮੈਂ ਉਹ ਤੋਂ ਨੰਬਰ ਲੈ ਕੇ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਦੇਖੋ ਮੈਨੂੰ ਕੁਛ ਨਹੀਂ ਪਤਾ, ਕਹਿੰਦੇ ਮੈਨੂੰ ਮਾਈਗ੍ਰੇਸ਼ਨ ਏਜੰਟ ਨੇ ਕਿਹਾ ਸੀਗਾ ਕਿ ਮੈਂ ਕਿਸੇ ਦੀ ਹੈਲਪ ਕਰਨੀ ਆ, ਸਾਡੇ ਰਿਸ਼ਤੇਦਾਰ ਨੇ ਉਹ, ਤੇ ਦੈਟਸ ਵਾਈ ਮੈਂ ਕਹਿਤਾ ਵੀ ਚਲੋ ਕੋਈ ਗੱਲ ਨਹੀਂ, ਕਹਿੰਦੇ ਹੋਰ ਮੇਰਾ ਕੋਈ ਰੋਲ ਨਹੀਂ, ਮੈਂ ਕੋਈ ਪੈਸਾ ਨਹੀਂ ਖਾਧਾ, ਮੈਨੂੰ ਕੋਈ ਬਿਜ਼ਨਸ ਤੱਕ ਮਤਲਬ ਨਹੀਂ। ਤੇ 11 ਨੂੰ ਅਸੀਂ ਗਏ, 12 ਨੂੰ ਮਾਈਗ੍ਰੇਸ਼ਨ ਏਜੰਟ ਨੇ ਕੀ ਕੀਤਾ, ਉਹ ਬਿਜ਼ਨਸ ਲੈ ਕੇ ਆਪਣੀ ਸਿਸਟਰ ਦੇ ਨਾਮ ਤੇ ਹੋ ਗਿਆ। ਤੇ 14 ਤਰੀਕ ਨੂੰ ਅਸੀਂ ਫੇਰ ਸੋਲਿਸਟਰ ਕੋਲੇ ਗਏ, ਸੋਲਿਸਟਰ ਸਾਨੂੰ ਕਹਿੰਦਾ ਵੀ ਤੁਸੀਂ ਓਨਰ ਨਾਲ ਗੱਲ ਕਰੋ, ਸਾਰਾ ਕੁਛ ਓਨਰ ਦੇ ਹੱਥ 'ਚ ਆ। ਪਰਸਨਲੀ ਰਿਕੁਐਸਟ ਕੀਤੀ ਉਹਦੇ ਘਰੇ ਜਾ ਕੇ ਕਿ ਵੀਰ ਜੀ ਐਵੇਂ ਐਵੇਂ ਗੱਲ ਆ, ਤੇ ਉਹ ਕਹਿੰਦੇ ਜੀ ਮੈਂ ਤਾਂ ਓਨਰ ਹੀ ਨਹੀਂ ਹੈਗਾ, ਤੁਸੀਂ ਜਾ ਕੇ ਓਨਰ ਫਾਈਂਡ ਆਊਟ ਕਰੋ ਵੀ ਓਨਰ ਹੈਗਾ ਕੌਣ।
ਤੇ ਫਿਰ ਤੁਹਾਨੂੰ ਪਤਾ ਚੱਲਿਆ ਓਨਰ ਕੋਈ ਹੋਰ ਹੈ?
ਹੋਰ ਹੈ, ਉਹਨੇ ਓਨਰ ਚੇਂਜ ਕਰਤਾ, ਸਾਨੂੰ ਨਹੀਂ ਪਤਾ ਸੀਗਾ ਕਿ ਓਨਰ ਚੇਂਜ ਹੋ ਚੁੱਕੇ।
ਤੇ ਇਸ ਦਾ ਹੁਣ ਤੁਹਾਡੇ ਵੀਜ਼ਾ ਸਟੇਟਸ ਤੇ ਕੀ ਅਸਰ ਪਿਆ ਹੈ?
ਵੀਜ਼ਾ ਸਟੇਟਸ ਇਹ ਸੀਗਾ ਜੀ, ਹੁਣ ਉਹਨਾਂ ਨੇ ਨੋਮੀਨੇਸ਼ਨ ਦੀ ਅਪੀਲ ਮੈਨੂੰ ਨਹੀਂ ਪਤਾ ਪਾਈ ਹੈ ਨਹੀਂ ਪਾਈ ਹੈ, ਨਾ ਉਹਨਾਂ ਨੇ ਮੈਨੂੰ ਕੋਈ ਡਾਕੂਮੈਂਟ ਦਿੱਤਾ। ਤੇ ਜਦੋਂ ਮਾਈਗ੍ਰੇਸ਼ਨ ਏਜੰਟ ਇੱਕ ਦੋ ਹੋਰ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਅਗਰ ਨੋਮੀਨੇਸ਼ਨ ਅਪੀਲ ਨਹੀਂ ਪੈਂਦੀ ਤਾਂ ਇਮੀਗ੍ਰੇਸ਼ਨ ਤੁਹਾਡੀ ਫਾਈਲ ਟਿਕਣ ਨਹੀਂ ਦੇਣੀ ਹੈਗੀ, ਤੇ ਉਹ ਰਿਫਿਊਜ਼ ਕਰਕੇ ਉਹਨਾਂ ਨੇ 10 ਦਿਨ ਬਾਅਦ ਇਨਵੈਲਿਡ ਕਰ ਦੇਣੀ, ਤੇ ਤੁਹਾਡੇ ਕੋਲ ਜਸਟ ਥੋੜਾ ਟਾਈਮ ਹੋਊਗਾ ਕਿ ਤੁਸੀਂ ਵਾਪਸ ਜਾਓਗੇ ਜੋ ਵੀ ਹੈ। ਤੇ ਮੈਨੂੰ ਫਿਰ ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ ਵੀਜ਼ਾ ਰਿਫਿਊਜ਼ਲ ਨਾ ਲਗਵਾਓ, ਤੁਹਾਡੇ ਕੋਲ 28 ਦਿਨ ਹੈਗੇ, 28 ਦਿਨ ਦੇ ਵਿੱਚ ਵੀ ਤੁਸੀਂ ਆਪਣੀ ਫਾਈਲ ਵਿਦਡਰਾਅ ਕਰਵਾ ਲਓ।
ਸੋ ਤੁਸੀਂ ਹੁਣ ਫਾਈਲ ਵਿਦਡਰਾਅ ਕਰ ਲਈ ਹੈ ਤੇ ਹੁਣ?
ਹਾਂਜੀ, ਫਾਈਲ ਵਿਦਡਰਾਅ ਕਰ ਲਈ ਹੈ, ਤੇ ਮੇਰੇ ਕੋਲੇ ਹੁਣ 4 ਦਸੰਬਰ ਤੱਕ ਦਾ ਟਾਈਮ ਦਿੱਤਾ ਸੀਗਾ ਇਮੀਗ੍ਰੇਸ਼ਨ ਨੇ। ਤੇ ਉਹਦੇ ਇਨ ਬਿਟਵੀਨ ਹੁਣ ਚਲੋ ਮੈਨੂੰ ਇਹ ਸੀਗਾ ਕਿ ਘਰ ਪੂਰਾ ਸਾਰਾ ਕੁਛ ਸੇਲ ਆਊਟ ਕਰਕੇ, ਤੇ ਮੈਂ ਵੀ ਪਲਾਨ ਬਣਾ ਰਹੀ ਸੀਗੀ ਇੱਕ ਦੇ ਵਿੱਚ ਮੈਂ ਵੀ ਨਿਕਲ ਜਾਤਾ, ਕਿਉਂਕਿ ਮੇਰੇ ਬੇਟੀ ਦੇ ਹਸਬੰਡ ਜਾ ਚੁੱਕੇ ਨੇ।
ਸੋ ਜੀ ਇੰਨੇ ਸਾਲ ਇੱਥੇ ਲੰਘ ਗਏ, ਮਾਲੀ ਪੱਧਰ ਤੇ ਬਹੁਤ ਨੁਕਸਾਨ ਹੋਇਆ, ਆਰਥਿਕ ਪੱਧਰ ਤੇ ਨੁਕਸਾਨ ਹੋਇਆ, ਮੇਰੇ ਖਿਆਲ ਮਾਨਸਿਕ ਪੱਧਰ ਤੇ ਵੀ ਹੋਇਆ। ਸੋ ਦੱਸੋ ਕਿੰਨਾ ਕੋਈ ਲੌਸ ਤੁਸੀਂ ਮਹਿਸੂਸ ਕਰ ਰਹੇ ਹੋ?
ਮੈਂ ਟੋਟਲੀ ਲੌਸ, ਟੋਟਲੀ ਨਾ ਫੈਮਿਲੀ ਹੈ ਕੋਲ, ਤੇ ਮੇਰੇ ਬੱਚੇ ਦਾ ਫਿਊਚਰ ਖਰਾਬ ਹੋ ਗਿਆ। 8 ਈਅਰ ਮੈਂ ਇੱਥੇ ਲਗਾਏ, ਮੈਂ ਪ੍ਰੋਪਰ ਮਤਲਬ ਇਹ ਨਹੀਂ ਸੀਗਾ ਕਿ ਜਿਵੇਂ ਕਿਸੇ ਸਟੂਡੈਂਟ ਨੇ ਸਟੱਡੀ ਨਹੀਂ ਕੀਤੀ ਜਾਂ ਇਹ ਨਹੀਂ ਕੀਤਾ, ਮੇਰਾ ਕੋਈ ਬੈਡ ਰਿਕਾਰਡ ਨਹੀਂ ਸਟੱਡੀ 'ਚ ਨਹੀਂ, ਕਿਸੇ ਹੋਰ ਸਾਈਡ ਤੋਂ ਨਹੀਂ। ਪਰ ਇਸ ਮੈਂ ਇੱਕ ਸੋਲਿਸਟਰ ਹੋਰ ਸੀਗੀ ਉਹਨਾਂ ਕੋਲ ਗਈ, ਉਹ ਕਹਿੰਦੇ ਅਗਰ ਤੁਸੀਂ ਮਨੀ ਲਈ ਸੂ ਕਰਦੇ ਹੋ ਤਾਂ ਉਹਦੇ ਲਈ ਤੈਨੂੰ 50-60 ਹਜ਼ਾਰ ਡਾਲਰ ਚਾਹੀਦਾ, ਤੇ ਮੇਰੇ ਕੋਲ ਇੰਨੀ ਮਨੀ ਨਹੀਂ ਹੈਗੀ ਕਿ ਮੈਂ ਉਹਨੂੰ ਕੋਰਟ ਸੂ ਕਰ ਸਕਾਂ।
ਸੋ ਤੁਹਾਨੂੰ ਲੱਗਦਾ 60-65 ਹਜ਼ਾਰ ਡਾਲਰ ਤੁਹਾਡੇ ਲੱਗ ਚੁੱਕੇ ਨੇ?
ਹਾਂਜੀ ਉਹ ਲੱਗੇ ਆ, ਤੇ ਜਿਹੜਾ ਮੈਂ ਤੇਲ ਫੂਕਿਆ ਤੇ ਕੰਮ ਕੀਤਾ ਗਈ ਉੱਥੇ, ਉਹ ਮੇਰਾ ਹਾਰਡ ਵਰਕ ਉਹ ਕਿਸੇ ਅਕਾਊਂਟ 'ਚ ਨਹੀਂ ਆ ਰਿਹਾ, ਮੈਂ ਬੱਚਾ ਛੱਡ ਕੇ ਜਾਂਦੀ ਰਹੀ, ਤੇ ਉਹ ਬੰਦੇ ਨੇ ਮੈਨੂੰ ਕਿਹਾ ਮੈਂ ਤੈਨੂੰ ਫਸਾ ਸਕਦਾ, ਮੇਰੇ ਕੋਲ ਬਹੁਤ ਐਵੀਡੈਂਸ ਨੇ, ਯੇ ਹੈ ਵੋ ਹੈ, ਮੈਨੂੰ ਨਹੀਂ ਪਤਾ ਕੀ ਹੈ। ਸੀਰੀਅਸਲੀ ਬਿਲਕੁਲ ਵੀ ਅੰਦਾਜ਼ਾ ਨਹੀਂ ਸੀਗਾ ਕਿ ਐਂਡ ਦਾ ਐਂਡਾ ਚਾ ਕੇ ਬੰਦਾ ਐਵੇਂ ਕਰੇਗਾ, ਤੇ ਉਹਨੇ ਜਿਹਦੇ ਮਨ 'ਚ ਸੀਗਾ ਕਿ ਬਿਜ਼ਨਸ ਉਹਨਾਂ ਦਾ ਆ ਜੋ ਵੀ ਆ, ਉਹਨਾਂ ਨੇ ਕਿਉਂ ਸੈਕਿੰਡ ਡੇ ਹੀ ਟ੍ਰਾਂਸਫਰ ਕਰਵਾਤਾ ਮੇਰਾ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ।
ਬੜੇ ਸੰਗੀਨ ਇਲਜ਼ਾਮ ਨੇ ਜੀ, ਇਹ ਛੋਟੀ ਗੱਲ ਨਹੀਂ ਹੈ। ਕੁਝ ਸੁਨੇਹਾ ਦੇਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਆਪਣੇ ਤਜਰਬੇ ਦੇ ਬਿਨਾਂ ਤੇ?
ਹਾਂਜੀ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਵੇਂ ਮੈਂ ਟਰਸਟ ਕੀਤਾ ਐਟਲੀਸਟ ਇਸ ਕੰਟਰੀ 'ਚ ਕਿਸੇ ਤੇ 1% ਵੀ ਟਰਸਟ ਨਾ ਕਰੋ, ਈਵਨ ਤੁਹਾਨੂੰ ਭੈਣ ਤੇ ਭਰਾ ਤੇ ਫੈਮਿਲੀ ਮੈਂਬਰ ਕੇ ਕੁਛ ਵੀ ਕਹੇ, ਤੁਸੀਂ 10 ਸਾਲ ਤੋਂ ਜਾਣਦੇ 20 ਤੋਂ ਜਾਣਦੇ ਹੋ, ਤੇ ਟਰਸਟ ਤੋੜ ਕੇ ਕਿਸੇ ਨੂੰ ਧੋਖਾ ਦੇਣਾ ਸਭ ਤੋਂ ਮਾੜੀ ਗੱਲ ਹੁੰਦੀ ਆ। ਤੇ ਸਪੈਸ਼ਲੀ ਮਾਈਗ੍ਰੇਸ਼ਨ ਏਜੰਟ ਅਗਰ ਤੁਹਾਡੀ ਵਧੀਆ ਪਾਉਣ ਸਿਸਟਮ ਤੇ ਕਿਤੇ PR ਪੈਂਦੀ ਤੁਸੀਂ ਪਾਓ, ਇਸ ਨਾਲ ਮੱਚ ਬੈਟਰ ਆ ਕਿ ਤੁਸੀਂ ਸਟੱਡੀ ਕਰੋ, ਆਪਣੀ ਕੰਟਰੀ ਵਾਪਸ ਚਲ ਜਾਓ, ਇਹਦੇ ਝੂਠੇ ਧੋਖੇ ਵਾਲੇ ਲੋਕਾਂ ਕੋਲ ਨਾ ਹੀ ਫਸੋ। ਮੈਂ ਇਹ ਸੋਚਦੀ ਸੀ ਕਿ ਮੈਂ ਪੈਸਾ ਦੇ ਕੇ ਕਿਸੇ ਤੋਂ ਸਪੋਂਸਰ ਨਹੀਂ ਕਰਵਾਉਣੀ, ਪਰ ਬੰਦੇ ਨੇ ਮੇਰੇ ਤੋਂ ਪੈਸਾ ਕਢਵਾਇਆ ਕਿਵੇਂ ਉਹ ਤੁਹਾਡੇ ਸਾਹਮਣੇ ਸਾਰੀ ਸਟੋਰੀ ਮੈਂ ਦੱਸ ਚੁੱਕੀ। ਲੋਕੀ ਕੈਸ਼ ਦਿੰਦੇ, ਮੈਂ ਕੈਸ਼ ਨਹੀਂ ਦਿੱਤਾ ਕਿਸੇ ਨੂੰ, ਅਪ ਫਰੰਟ ਕਿਸੇ ਨੂੰ ਆਫਰ ਨਹੀਂ ਕੀਤੀ ਕਿ 30 ਹਜ਼ਾਰ ਲੈ ਲਾ, 40 ਹਜ਼ਾਰ ਲੈ ਲਾ, ਮੈਨੂੰ ਸਪੋਂਸਰ ਕਰ ਦੇ ਲਓ। ਮੈਂ ਕਿਸੇ ਹੋਰ ਤਰੀਕੇ ਨਾਲ ਸੋਚਦੀ ਸੀ ਕਿ ਜੈਨੂਅਨ ਬਿਜ਼ਨਸ ਹੈ ਤੇ ਇਹ ਹੋਊਗਾ, ਮੈਂ ਫਰੋਡ ਤਰੀਕੇ ਨਾਲ ਨਹੀਂ ਕਰਾਉਣਾ, ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਤੋਂ ਵੱਡਾ ਧੋਖਾ ਕੋਈ ਹੋ ਹੀ ਨਹੀਂ ਸਕਦਾ ਕਿੱਦਾਂ ਮੇਰੇ ਨਾਲ ਹੋ ਗਿਆ। ਅਗਰ ਆਪਾਂ ਕਿਸੇ ਨੂੰ ਕੈਸ਼ ਐਂਡ ਪੈਸਾ ਦਿੰਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਕਿ ਵਾਪਸ ਆ ਵੀ ਸਕਦਾ ਨਹੀਂ ਜਾ ਸਕਦਾ, ਤੇ ਉਹ ਬੰਦੇ ਨੇ ਕੀ ਕੀਤਾ ਬਿਜ਼ਨਸ 'ਚ ਪੈਸਾ ਇਨਵੈਸਟ ਕਰਾ ਲਿਆ ਤੇ ਆਪ ਕਹਿਤਾ ਮੈਂ ਪੈਸਾ ਨਹੀਂ ਲਿੱਤਾ ਤੇਰੇ ਤੋਂ ਕੋਈ। ਇੱਕ ਹੁੰਦਾ ਕਿ ਕਿਸੇ ਦਾ ਰਨ ਬਿਜ਼ਨਸ ਬਿਜ਼ਨਸ ਰਨ ਹੋ ਰਿਹਾ, ਮੈਂ ਬੰਦੇ ਨੂੰ ਕਹਾਂ ਬੰਦਾ ਮੈਨੂੰ ਕਹੇ ਕਿ 30 ਹਜ਼ਾਰ ਡਾਲਰ ਦੇ ਮੈਂ ਤੇਰੀ ਫਾਈਲ ਪਾਉਣੀ ਹੈ 40K, ਉਹ ਡਿਫਰੈਂਟ ਥਿੰਗ ਆ ਕਿ ਹਾਂ ਮੈਂ ਦੇਣੇ ਆ ਨਹੀਂ ਦੇਣੇ, ਉਹ ਮੇਰੀ ਰਿਸਪੋਂਸੀਬਿਲਟੀ ਹੁੰਦੀ ਕਿ ਮੈਂ ਪੈਸਾ ਦੇ ਲਈ ਮੇਰਾ ਵਾਪਸ ਆ ਵੀ ਸਕਦਾ ਨਹੀਂ ਵੀ ਆ ਸਕਦਾ, ਪਰ ਇਹ ਹੁਣ ਇੱਕ ਬੰਦੇ ਨੂੰ ਮਿਸਗਾਈਡ ਕਰਕੇ ਕਿ ਤੂੰ ਬਿਜ਼ਨਸ ਓਪਨ ਕਰ ਤੇ ਮੈਂ ਤੇਰੀ ਹੈਲਪ ਕਰਾਂਗਾ ਤੇ ਉੱਥੋਂ ਪੈਸਾ ਕਢਵਾ ਕੇ ਆਪਣਾ ਬਿਜ਼ਨਸ ਬਣਾ ਲਿਆ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪੂਰਾ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਰਾਤੀ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੀ ਸਹੂਲਤ ਅਨੁਸਾਰ ਸਾਡਾ ਪੂਰਾ ਪ੍ਰੋਗਰਾਮ ਜਾਂ ਪੋਡਕਾਸਟ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਰੇਡੀਓ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ www.sbs.com.au/punjabi ਤੇ ਜਾਓ।